ਉਹ ਬਹੁਤ ਹੀ ਜ਼ਿਆਦਾ ਜ਼ਹੀਨ ਹੈ, ਜੋ ਪੜ੍ਹਦਾ ਦੇਖਦਾ ਜਦੇ ਯਾਦ ਹੋ ਜਾਂਦਾ। ਇਸ ਕਰਕੇ ਸਾਰਾ ਭਾਰਤ ਵਰਸ਼ ਉਹਨੂੰ ਜਾਣਨ ਲੱਗ ਗਿਆ। ਮਹਾਰਾਜ ਕਹਿੰਦੇ ਅਜਮਲ ਪਾਪੀ ਜੱਗ ਜਾਣੇ, ਸਾਰਾ ਜੱਗ ਜਾਣਦਾ। ਜਦ 18 ਸਾਲ ਦਾ ਹੋਇਆ ਤਾਂ ਉਹਨਾਂ ਦੇ ਗੁਰੂ ਦੇਵ ਨੇ, ਵਿਦਿਆ ਗੁਰੂ ਵੀ ਸੀ ਨਾਲ ਅਧਿਆਤਮਿਕ ਗੁਰੂ ਵੀ ਸੀ, ਉਹਨਾਂ ਨੇ ਕਿਹਾ ਬੇਟਾ ਤੂੰ ਹੁਣ ਜਵਾਨ ਹੋ ਗਿਆ, ਜਵਾਨੀ ਦੀ ਹਨੇਰੀ ਤੇਰੇ ਉੱਤੇ ਆ ਰਹੀ ਹੈ, 18 ਸਾਲ ਦੀ ਉਮਰ ਹੋ ਗਈ, ਇੱਕ ਕੰਮ ਕਰੀ, ਇਹ ਜਿਹੜੀ ਚੇਤਨ ਮਾਇਆ ਵੱਡਿਆਂ ਵੱਡਿਆਂ ਨੂੰ ਸਿੱਟ ਲੈਂਦੀ ਹੈ, ਤੂੰ ਵੇਸ਼ਮਾਵਾਂ ਦੇ ਬਾਜ਼ਾਰ 'ਚ ਹੀ ਨਾ ਲੰਘੀ। ਨਾਰਾਜ਼ ਹੋ ਗਿਆ ਆਪਣੇ ਗੁਰੂ ਨਾਲ, ਕਹਿਣ ਲੱਗਿਆ ਗੁਰੂ ਜੀ ਮੈਨੂੰ ਤਾਂ ਸਭ ਕੁਛ ਆਉਂਦਾ, ਤੁਸੀਂ ਇਹ ਜਿਹਾ ਸ਼ੱਕ ਮੇਰੇ 'ਤੇ ਕੀਤਾ। ਇਹ ਮਾਣ ਹੈ ਜਿਹੜਾ ਆਦਮੀ ਨੂੰ ਥੱਲੇ ਸੁੱਟ ਦਿੰਦਾ, ਪ੍ਰਾਊਡ ਹੈ ਫਾਲ ਕਿਸੇ ਦੇ ਮਨ ਵਿੱਚ ਆ ਜਾਏ। ਕਹਿੰਦੇ ਹਰਜੀ ਹੰਕਾਰ ਨਾ ਭਾਵੇ, ਹੀ ਵੇਦ ਕੂਕ ਸੁਣਾਵੇ। ਹੰਕਾਰ ਨਹੀਂ ਪਰਮੇਸ਼ਰ ਨੂੰ ਪਾਉਂਦਾ, ਹੰਕਾਰਿਆ ਸੋ ਮਾਰਿਆ। ਕਹਿੰਦੇ ਚੰਗਾ ਬੇਟਾ, ਮੈਂ ਤਾਂ ਤੈਨੂੰ ਸਾਵਧਾਨ ਕਰਨ ਵਾਸਤੇ ਗਿਆ, ਆਪੇ ਹੀ ਚਲਿਆ ਗਿਆ, ਜਾ ਕੇ ਦੇਖਣ ਲੱਗ ਗਿਆ ਮੇਰੇ 'ਤੇ ਕੀ ਅਸਰ ਹੁੰਦਾ, ਮੈਂ ਐਡਾ ਵਿਦਵਾਨ ਹਾਂ। ਅਖੀਰ ਅਸਰ ਹੋਇਆ ਇੱਕ ਵੇਸ਼ਵਾ ਦੇ ਜਾ ਕੇ ਰਹਿਣ ਲੱਗ ਗਿਆ। ਪਿਤਾ ਕੋਲ ਸ਼ਿਕਾਇਤ ਹੋਈ, ਪਿਤਾ ਨੇ ਇਸ ਨੂੰ ਵੇਦਾਵਾ ਦਿੱਤਾ। ਰਾਜੇ ਨੇ ਕਿਹਾ ਪਿਤਾ ਨੂੰ ਵੀ ਇਹਨੂੰ ਬਾਹਰ ਕੱਢ ਦਿਓ। ਬਾਹਰ ਕੱਢ ਦਿੱਤਾ ਅਤੇ ਉਹ ਵੇਸ਼ਵਾ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਉਹਨੇ। ਪਤਾ ਤਾਂ ਜਾਮਲ ਪਾਪ ਕਰ ਜਾਏ ਕਲਾ ਬਾਤ ਨੂੰ ਦੇ ਰਹੇ ਆ। ਗੁਰਤੇ ਬੇਮੁੱਖ ਹੋਏ ਕਿ ਪਾਪ ਕਮਾਵੇ ਦੁਰਮੁ ਦਇਆ, ਖੋਟੀ ਮੱਤ 'ਚ ਪਿਆ ਹੋਇਆ ਗੁਰੂ ਤੋਂ ਬੇਮੁੱਖ ਹੋ ਗਿਆ, ਬਿਰਥਾ ਜਨਮ ਗਵਾਇਆ, ਭਵ ਜਲ ਅੰਦਰ ਫਿਰਦਾ ਵਹਿਆ, ਭਵ ਜਲ ਵਿੱਚ ਗੋਤੇ ਖਾਣ ਲੱਗ ਗਿਆ। 6 ਪੁੱਤਰ ਹੋ ਗਏ, ਕੰਮ ਕੀ ਕਰਦਾ ਹੈ, ਬ੍ਰਾਹਮਣ ਵਾਲਾ ਕੰਮ ਤਾਂ ਛੱਡਤਾ, ਜਾਲ ਲੈ ਲਿਆ, ਬਾਹਰ ਚਲਿਆ ਜਾਂਦਾ, ਹੇਠਾਂ ਚੋਗਾ ਪਾ ਦਿੰਦਾ ਚਿੱਟੇ ਚੌਲਾਂ ਦਾ, ਜਾਨਵਰ ਫਸ ਜਾਂਦੇ ਨੇ, ਉਵੇਂ ਜਿਵੇਂ ਲੈ ਆਉਂਦਾ ਮਗਰ ਜਾਲ 'ਚ ਫਸੇ ਵਸਾਇਆ ਨੂੰ, ਸ਼ਹਿਰ ਦੇ ਇੱਕ ਨੁਕਰੇ ਬੈਠ ਕੇ ਵੇਚੀ ਜਾਂਦਾ। ਉਹਨੂੰ ਸਾਰੇ ਪਤਾ ਤਾਂ ਜਾ ਮੈਨੂੰ ਕਹਿਣ ਲੱਗ ਗਈ ਵੀ ਇਹੀ ਜੀ ਬੁੱਧੀ ਭ੍ਰਿਸ਼ਟ ਹੋਈ ਹੈ ਬੰਦੇ ਦੀ, ਕਿੱਡਾ ਵਿਦਵਾਨ ਸੀ, ਕਿੰਨਾ ਪੜ੍ਹਿਆ ਹੋਇਆ ਸੀ, ਕੋਈ ਗੱਲ ਪੁੱਛ ਲਓ ਉਸੇ ਵੇਲੇ ਦੱਸ ਦਿੰਦਾ ਸੀ ਆਹ ਹੋ ਕੀ ਗਿਆ ਹੈ। 6 ਪੁੱਤਰ ਹੋ ਗਏ, ਇੱਕ ਸੈਚੂਰੇਸ਼ਨ ਪੁਆਇੰਟ ਹੁੰਦਾ ਹੈ ਭੋਗਾਂ ਦਾ, ਜਦੋਂ ਭੋਗ ਜਿਹੜੇ ਨੇ ਦੁੱਖ ਲੱਗਣ ਲੱਗ ਜਾਂਦੇ, ਸ਼ਰਾਬ ਪੀ ਜਾਓ, ਇੱਕ ਟਾਈਮ ਆਏਗਾ ਜਦੋਂ ਉਹ ਦੁੱਖ ਲੱਗਣ ਲੱਗ ਜਾਏਗਾ, ਛੁੱਟ ਨਹੀਂ ਸਕਦਾ ਫਿਰ ਉੱਥੇ। ਡਰੱਗ ਖਾਂਦਾ ਬੰਦਾ, ਡਰੱਗ ਖਾਂਦਾ ਖਾਂਦਾ ਫਿਰ ਇੱਕ ਟਾਈਮ ਆਉਂਦਾ ਜਦੋਂ ਉਹ ਬਹੁਤ ਤਰਲੇ ਲੈਂਦਾ ਵੀ ਮੈਨੂੰ ਕੋਈ ਬਚਾ ਦਿਓ, ਲੇਕਿਨ ਬਚ ਨਹੀਂ ਸਕਦਾ। ਸੋ ਇਹ ਪੁਆਇੰਟ ਆ ਗਿਆ, ਭੋਗਾਂ ਤੋਂ ਨਫ਼ਰਤ ਹੋ ਗਈ, ਘਰ ਵਿੱਚ ਹਰ ਵਕਤ ਲੜਾਈ ਰਹਿੰਦੀ ਹੈ। 6 ਪੁੱਤ ਜਾਏ ਬੇਸਵਾ, ਪਾਪਾਂ ਦਾ ਫਲ ਇੱਛੇ ਲਿਆ, 6 ਪੁੱਤਰ ਪੈਦਾ ਹੋ ਗਏ। ਲੜਾਈ ਵਧਣ ਦੇ ਨਾਲ ਖੀਰੇ ਨੇ ਫੈਸਲਾ ਕਰਿਆ ਵੀ ਇਹਦੇ ਨਾਲ ਤਾਂ ਮਰ ਜਾਣਾ ਚੰਗਾ। ਮਰਦਾ ਉਹ ਬੰਦਾ ਹੁੰਦਾ ਹੈ ਜਿਹੜਾ ਜ਼ਿੰਦਗੀ ਤੋਂ ਹਾਰ ਮੰਨ ਲਵੇ। ਜਿਹੜੇ ਜ਼ਿੰਦਗੀ ਨੂੰ ਫਤਿਹ ਕਰਨਾ ਚਾਹੁੰਦੇ ਉਹ ਨਹੀਂ ਮਰਿਆ ਕਰਦੇ, ਉਹ ਔਖੀ ਤੇ ਔਖੀ ਥਾਂ ਦੇ ਵਿੱਚ ਚੜ੍ਹਦੀ ਕਲਾ 'ਚ ਰਹਿੰਦੇ ਨੇ। ਇਹਨੇ ਹਾਰ ਮੰਨ ਲਈ, ਮਰਨ ਵਾਸਤੇ ਤਿਆਰ ਹੋ ਗਿਆ। ਜਾਂਦਾ ਜਾਂਦਾ ਜਿਸ ਵਕਤ ਜਾ ਰਿਹਾ ਹੈ ਤਾਂ ਕੀ ਦੇਖਦਾ, ਸਾਹਮਣੇ ਧੂੜ ਉੜ ਰਹੀ ਹੈ, ਕੱਚੇ ਰਾਹ ਹੁੰਦੇ ਸੀ, ਪੱਕੀਆਂ ਸੜਕਾਂ ਨਹੀਂ ਸੀ ਹੁੰਦੀਆਂ। ਨਿਗਾਹ ਮਾਰ ਕੇ ਦੇਖਿਆ ਤਾਂ ਪਛਾਣ ਗਿਆ ਵੀ ਕੋਈ ਮਹਾਤਮਾ ਆਉਂਦੇ ਨੇ, ਵੀ ਚਲੋ ਸਾਰੀ ਜ਼ਿੰਦਗੀ ਪਾਪ ਕਰੇ ਨੇ, ਜਾਂਦੇ ਜਾਂਦੇ ਤਾਂ ਨਮਸਕਾਰ ਕਰ ਦਈਏ, ਕਿਉਂਕਿ ਨਮਸਕਾਰ ਕਰਨ ਦਾ ਬੇਅੰਤ ਵੱਡਾ ਫਲ ਹੋਇਆ ਕਰਦਾ, ਕੁਛ ਮੇਰੇ ਪਾਪਾਂ ਨੂੰ ਠੱਲ ਪਏਗੀ। ਨੇੜੇ ਆ ਕੇ ਤਾਂ ਪਛਾਣ ਲਿਆ ਵੀ ਇਹ ਤਾਂ ਮੇਰੇ ਗੁਰੂ ਨੇ। ਉਸ ਵੇਲੇ ਇਹੋ ਜਿਹਾ ਦਿਲ ਦੇ ਅੰਦਰ ਵਾਲ ਉੱਠਿਆ, ਗੱਚ ਉੱਠਿਆ, ਉੱਚੀ ਉੱਚੀ ਰੋਣ ਲੱਗ ਗਿਆ, ਜਾ ਕੇ ਮਹਾਂਪੁਰਸ਼ਾਂ ਦੇ ਚਰਨਾਂ 'ਤੇ ਮਸਤਕ ਲਾ ਕੇ ਲੰਮਾ ਪੈ ਗਿਆ। ਮਹਾਂਪੁਰਸ਼ ਕਹਿਣ ਲੱਗੇ ਕੌਣ ਹੈ ਬੇਟਾ, ਤੂੰ ਇੰਨਾ ਕਿਉਂ ਰੋਣਾ, ਉੱਠ ਖੜਾ ਹੋ। ਕਹਿਣ ਲੱਗਿਆ ਮਹਾਰਾਜ ਮੈਂ ਪਤਦਾ ਜਾ ਮਲ, ਜਿਸ ਨੂੰ ਤੁਸੀਂ ਵਰਜਿਆ ਸੀ, ਮੈਂ ਅਪਮਾਨ ਕਰਿਆ ਸੀ। ਕਹਿੰਦੇ ਬੇਟਾ ਇੰਨਾ ਨਾ ਆਪਣੇ ਆਪ ਨੂੰ ਸਿੱਟ, ਕਿਉਂਕਿ ਤੂੰ ਤੇਰੇ ਸਾਰੇ ਪੁੰਨ ਨਹੀਂ ਅਜੇ ਜਿਹੜੇ, ਅਜੇ ਤੇਰੇ ਪੁੰਨ ਬਚਦੇ ਨੇ। ਜੇ ਪੁੰਨ ਨਾ ਬਚਦੇ ਹੁਣ, ਜਿਸ ਬੰਦੇ ਦੇ ਪੁੰਨ ਖਤਮ ਹੋ ਗਏ ਹੁਣ, ਨਾ ਤਾਂ ਉਹ ਸਤਸੰਗ 'ਚ ਆ ਸਕਦਾ, ਕੋਲ ਦੀ ਲੰਘ ਜਾਏਗਾ ਨਹੀਂ ਆ ਸਕਦਾ, ਕਿਉਂਕਿ ਉਹਦਾ ਪੁੰਨ ਕਰਮ ਮਰ ਗਿਆ, ਖਤਮ ਹੋ ਗਿਆ। ਸਤਸੰਗ 'ਚ ਉਹੀ ਆਉਂਦਾ ਜਿਹਦੇ ਪੁੰਨ ਕਰਮ ਬਚੇ ਹੋਏ ਨੇ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਘਾਲਿਆ। ਜਿਹਦੇ ਪੁੰਨ ਬਚਦੇ ਨੇ ਉਹ ਪੁੰਨ ਜਿਹੜੇ ਨੇ ਪ੍ਰੇਰ ਕੇ ਸਤਸੰਗ ਚ ਲੈ ਆਉਂਦੇ, ਹਰੀ ਦਾ ਜਸ ਸੁਣਦਾ ਫਿਰ ਬੈਠ ਕੇ, ਕਿਉਂਕਿ ਪੁੰਨ ਕਰਮ ਜਿਉਂਦੇ ਨੇ। ਮਹਾਰਾਜ ਕਹਿੰਦੇ ਸਾਧੂ ਦਾ ਬ੍ਰਹਮ ਗਿਆਨੀ ਮਹਾਂਪੁਰਸ਼ ਦਾ ਦਰਸ਼ਨ ਓਨਾ ਚਿਰ ਨਹੀਂ ਹੁੰਦਾ ਜਿੰਨਾ ਚਿਰ ਕੋਈ ਪੁੰਨ ਕਰਮ ਆਪਣਾ ਫਲ ਦੇਣ ਵਾਸਤੇ ਤਤਪਰ ਨਾ ਹੋਵੇ। ਐਸਾ ਫਰਮਾਨ ਹੈ ਪ੍ਰਭੂ ਪਿਆਰ ਨਾਲ।
ਸਾਧੂ ਮਿਲ ਜਾਂਦੇ ਨੇ ਸੁੱਤੇ ਜਦ ਪਾਣ ਜਾਣਦੇ,
ਪਿਛਲੇ ਜਨਮ ਦੇ ਵਿੱਚ ਕੀਤਾ ਹੋਇਆ ਪੁੰਨ ਆਪਣਾ ਫਲ ਦੇਣ ਵਾਸਤੇ ਜਦੋਂ ਤਤਪਰ ਹੁੰਦਾ ਹੈ, ਉਸ ਵੇਲੇ ਹੁੰਦਾ ਕੀ ਹੈ? ਕਹਿੰਦੇ ਭੇਟਿਓ ਪੁਰਖ ਰਸਕ ਵੈਰਾਗੀ, ਉਸ ਵੇਲੇ ਰਸਕ ਵੈਰਾਗੀ ਵੈਰਾਗੀ ਸੰਤ ਦੇ ਦਰਸ਼ਨ ਹੁੰਦੇ ਨੇ। ਉਹ ਦਰਸ਼ਨਾਂ ਦੇ ਨਾਲ ਕੀ ਉਹ ਮਿਟਿਓ ਅੰਧੇਰ ਮਿਲ ਤਾਰ ਨਾਨਕ। ਆਹ ਜਿਹੜਾ ਹਨੇਰਾ ਗਿਆਨ ਦਾ, ਇਲਿਊਜ਼ਨ ਦਾ, ਇਗਨੋਰੈਂਸ ਦਾ ਸਾਡੇ ਮਨ ਚ ਪਿਆ ਹੋਇਆ ਹੈ, ਕਹਿੰਦੇ ਇਹ ਮਿਟ ਜਾਂਦਾ ਤੇ ਇਸ ਨੂੰ ਆਪਣੇ ਸਰੂਪ ਦਾ ਗਿਆਨ ਹੋ ਜਾਂਦਾ ਤੇ ਜਨਮ ਜਨਮ ਕੀ ਸੋਈ ਜਾਗੀ ਜਿਹੜੀ ਸਾਡੀ ਸੁਰਤ ਰਜੋ ਗੁਣ ਤਮੋ ਗੁਣ ਸਤੋ ਗੁਣ ਵਿੱਚ ਸੁੱਤੀ ਹੋਈ ਹੈ ਤਿੰਨਾਂ ਗੁਣਾਂ ਦੇ ਅੰਦਰ, ਤੇ ਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਉਹ ਜਾਗ ਪੈਂਦੀ ਹੈ। ਮੋਢੇ ਤੋਂ ਫੜ ਕੇ ਖੜਾ ਕਰ ਲਿਆ, ਕਹਿੰਦੇ ਬੇਟਾ ਤੇਰੇ ਕਰਮ ਬਚਦੇ ਨੇ, ਨਹੀਂ ਸਾਧੂ ਦਾ ਮਿਲਾਪ ਨਹੀਂ ਹੋਇਆ ਕਰਦਾ। ਸਾਧੂ ਦਾ ਮਿਲਾਪ ਜਦ ਹੁੰਦਾ ਜਦੋਂ ਕਰਮ ਇਕੱਠੇ ਹੋ ਕੇ ਕੋਈ ਫਲ ਦੇਣਾ ਚਾਹੁੰਦੇ ਨੇ, ਕੋਈ ਸੁੱਖ ਸ਼ਾਂਤੀ ਦੇਣਾ ਚਾਹੁੰਦੇ ਨੇ। ਸੋ ਬੇਟਾ ਤੂੰ ਪਤਤ ਨਾ ਕਹਿ, ਨਹੀਂ ਮਹਾਰਾਜ ਮੇਰੇ ਜਿੰਨਾ ਤਾਂ ਦੁਨੀਆਂ 'ਤੇ ਕੋਈ ਪਾਪੀ, ਮੈਂ ਤਾਂ ਮਹਾਰਾਜ ਜ਼ਿੰਦਗੀ ਦਾ ਖਾਤਮਾ ਕਰਨਾ ਹੈ। ਕਹਿੰਦੇ ਅਜਾ ਮਲ, ਜ਼ਿੰਦਗੀ ਦਾ ਖਾਤਮਾ ਕਰੇ ਤੇ ਕਰਮ ਨਹੀਂ ਮਰਿਆ ਕਰਦਾ, ਦੁਬਾਰਾ ਫਿਰ ਭੋਗਣਾ ਪੈਂਦਾ। ਇਹ ਤਾਂ ਆਪਣੇ ਬਸ ਵਿੱਚ ਨਹੀਂ ਨਾ ਹੈ, ਫਿਰ ਕਰਮ ਭੋਗੇਗਾ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਇਹ ਤਾਂ ਭੋਗਣੇ ਹੀ ਪੈਣੇ ਨੇ। ਚੰਗਾ ਤੂੰ ਐਂ ਕਰੀ, ਸੱਤਵਾਂ ਪੁੱਤਰ ਹੋਏਗਾ ਸਾਡੇ ਕੋਲ, ਪੁੱਤਰ ਪੰਨਾ ਸੱਤਵਾਂ, ਨੌ ਧਰਮ ਨੂੰ ਚਿੱਤਮ ਆਇਆ, ਖਿਆਲ ਆ ਗਿਆ ਵੀ ਮਹਾਂਪੁਰਸ਼ਾਂ 'ਤੇ ਨੌ ਰਖਾਈਏ, ਐਵੇਂ ਟੀਟੂ ਵੀਟੂ ਕੀ ਨੌ ਰੱਖਣੇ ਨੇ, ਮਹਾਂਪੁਰਸ਼ ਕੋਈ ਸੋਚ ਕੇ ਨਾਮ ਰੱਖਦੇ ਨੇ। ਮਹਾਂਪੁਰਸ਼ਾਂ ਕੋਲ ਚਲਿਆ ਗਿਆ, ਗੁਰਦੁਆਰੇ ਜਾ ਕੇ ਗੁਰਮੁਖ ਨਾਉ ਨਾਰਾਇਣ ਕਿਹਾ। ਮਹਾਤਮਾ ਨੇ ਕਿਹਾ ਵੀ ਇਹ ਭਜਨ ਤਾਂ ਕਰ ਨਹੀਂ ਸਕਦਾ, ਲੇਕਿਨ ਜੇ ਇਹਦਾ ਨਾਉ ਰੱਖ ਦਈਏ ਪੁੱਤਰ ਦਾ ਨਾਰਾਇਣ, ਤਾਂ ਇਹਨੂੰ ਕਹਿਣਾ ਹੀ ਪੈਣਾ, ਨਾਮ ਤਾਂ ਕਹੇ ਤਾਂ ਫਿਰ ਫਲ ਬਹੁਤ ਵੱਡਾ ਹੁੰਦਾ। ਹੋ ਸਕਦਾ ਇਹਦੀ ਸੁਰਤੀ ਪਵਿੱਤਰ ਹੋ ਜਾਵੇ ਨਾਰਾਇਣ ਨਾਰਾਇਣ ਕਰਦੇ ਦੀ, ਤੇ ਇਹਦਾ ਉਧਾਰ ਹੋਏ। ਜੁਗਤ ਦੇ ਨਾਲ ਮਹਾਤਮਾ ਨੇ ਭਜਨ ਕਰਨ ਲਾ ਤਾ, ਕਹਿੰਦੇ ਐਂ ਕਰੀ ਇਹਦਾ ਨਾਂ ਅਸੀਂ ਨਾਰਾਇਣ ਰੱਖਦੇ ਹਾਂ, ਪਰ ਤੂੰ ਇਹਦਾ ਨਾਂ ਲਈ ਜਾਇਆ ਕਰੀ। ਕਹਿੰਦਾ ਠੀਕ ਹੈ ਮਹਾਰਾਜ, ਛੋਟਾ ਪੁੱਤਰ ਸੀ ਕਰੀ ਜਾਂਦਾ ਹੁੰਦਾ ਨਾਰਾਇਣ ਨਾਰਾਇਣ ਨਾਰਾਇਣ, ਘਰ ਵਾਲੀ ਵੀ ਔਖੀ ਹੋ ਜਾਇਆ ਕਰੇ ਵੀ ਆ ਕੀ ਕਮਲਿਆਂ ਮੰਗਣ ਲੱਗ ਗਿਆ ਕਰਨ। ਉਹ ਜ਼ਬਾਨ 'ਤੇ ਚੜ ਗਿਆ, ਬਹੁਤ ਮਾਂ ਬਾਪ ਦੇ ਚੜਿਆ ਹੁੰਦਾ, ਬੱਚੇ ਨੂੰ ਛੋਟੇ ਨੂੰ ਹਾਕ ਮਾਰਨਗੇ, ਬੜੇ ਦਾ ਨਾਂ ਲੈਣਗੇ, ਉਹ ਹੈਰਾਨ ਹੋਜੂ, ਪਤਾ ਲੱਗ ਜਾਂਦਾ ਹੈ ਵੀ ਮੈਨੂੰ ਬੜੇ ਦਾ ਨਾਂ ਲੈ ਕੇ ਹਾਕ ਮਾਰਦੇ, ਕਿਉਂਕਿ ਮੂੰਹ ਤਾਂ ਚੜਿਆ ਹੁੰਦਾ। ਸੋ ਉਸ ਵੇਲੇ ਅਖੀਰ ਉਹ ਸਮਾਂ ਆ ਗਿਆ ਜਿਹੜਾ ਸਾਰਿਆਂ ਤੇ ਆਉਣਾ, ਇੱਕਨਾਂ ਨੂੰ ਬੜਾ ਪਿਆਰਾ ਲੱਗਣਾ, ਇੱਕਨਾਂ ਨੂੰ ਬੜਾ ਦੁੱਖ ਭਰਿਆ ਲੱਗਣਾ, ਉਹ ਹੈ ਜਦੋਂ ਸੰਸਾਰ ਤੋਂ ਜਾਣਾ। ਜਿਨ੍ਹਾਂ ਨੇ ਇੱਥੇ ਆਪਣਾ ਜੀਵਨ ਬਣਾ ਲਿਆ ਉਹ ਜਦੋਂ ਸੰਸਾਰ ਤੋਂ ਜਾਂਦੇ ਨੇ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਵਾਨ। ਜਿਨ੍ਹਾਂ ਨੇ ਵਿਗਾੜ ਲਿਆ ਉਹ ਫਿਰ ਪਤਾ ਵੀ ਨਰਕਾਂ ਚ ਜਾਣਾ, ਹੁਣ ਤਾਂ ਬੜੇ ਦੁਖੀ ਹੋਵਾਂਗੇ, ਉਬਲਦੇ ਨਰਕਾਂ ਚ ਸਿੱਟ ਦੇਣਾ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਠਣ ਮਲਾਣੀਆਂ ਤਿਉਂ ਮਥਾ ਧਰਮ ਰਾਏ। ਉਸ ਵੇਲੇ ਡਰ ਗਿਆ, ਅੰਤਕਾਲ ਜਮਦੂਤ ਵੇਗ ਸਾਹਮਣੇ ਆ ਗਏ, ਪੁੱਤ ਨਾਰਾਇਣ ਬੋਲੇ ਛਾਇਆ, ਡਰ ਗਿਆ, ਡਰ ਕੇ ਹਾਕ ਮਾਰੀ ਪੁੱਤਰ ਨੂੰ। ਮਹਾਰਾਜ ਲਿਖਦੇ ਨੇ ਕਿ ਅਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ, ਕਰ ਨਾਰਾਇਣ ਬੁਲਾਰੇ, ਮੇਰੇ ਠਾਕਰ ਕੇ ਮਨ ਭਈ ਭਾਵਨੀ, ਜਮ ਕੰਕਰ ਮਾਰ ਬੁਲਾਰੇ। ਉਹ ਕਹਿੰਦੇ ਕਹਿੰਦੇ ਪਿਛਲਾ ਇਲਮ ਜਿਹੜਾ ਸੀ ਉਗੜੇ ਆਇਆ, ਤੇ ਉਹ ਪਰਿਪੂਰਨ ਵਾਹਿਗੁਰੂ ਜਿਹੜਾ ਹਰੇਕ ਦੇ ਅੰਦਰ ਬਾਹਰ ਹੈ ਉਹਦੇ ਵਿੱਚ ਸੁਰਤ ਚਲੀ ਗਈ। ਜਦੋਂ ਉਹਦੇ ਵਿੱਚ ਸੁਰਤ ਗਈ, ਜਮਗਣ ਮਾਰੇ ਹਰਜਨ, ਗਿਆ ਸੁਰਗ ਜਮ ਡਾਂਡਾ ਸਹਿਆ, ਨਾਏ ਲਏ ਦੁੱਖ ਡੇਰਾ ਪਏ। ਸਿਰਫ ਇੱਕੋ ਵਾਰੀ ਬੋਲ ਕੇ ਇੱਕ ਸਾਹ ਦੇ ਵਿੱਚ, ਪਹਿਲੇ ਜਦ ਸਾਹ ਆਇਆ ਉਹ ਪੁੱਤ ਨੂੰ ਹਾਕ ਮਾਰਦਾ ਹੈ, ਲੇਕਿਨ ਇਹਦੇ ਹਾਕ ਮਾਰਦਾ ਹੀ ਮਾਰਦਾ ਨਾਰਾਇਣ ਕਹਿੰਦਾ ਕਹਿੰਦਾ ਸੁਰਤ ਉੱਥੇ ਚਲੀ ਗਈ ਵਾਹਿਗੁਰੂ ਚ। ਮਹਾਰਾਜ ਕਹਿੰਦੇ ਇੰਨਾ ਨਾਮ ਪਰਵਲ ਹੈ ਪਿਆਰਿਓ, ਇੱਕ ਚਿੱਤ ਜੇ ਇੱਕ ਛਿਨ ਤੇ ਆਇਓ, ਛਿਨ ਅੱਖ ਦੇ ਝਮਕੇ ਜਿੰਨੇ ਚਿਰ ਚਿਰ ਤੇ ਉਹ ਨਾਮ ਕੀ ਕਰਦਾ, ਕਾਲ ਫਸ ਕੇ ਬੀਜ ਨਾ ਆਇਓ, ਜਮਾਂ ਦੀ ਫਾਸੀ ਜਿਹੜੀ ਹੈ ਗਲਤੋਂ ਘੱਟ ਹੋ ਜਾਂਦੀ। ਐਸੇ ਬਚਨ ਸੁਣ ਕੇ ਭਾਈ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗੇ, ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਬਹੁਤ ਮਹਿਮਾ ਕਰਦੇ ਹੋ ਨਾਮ ਦੀ, ਸੰਸਾਰ ਕਿਉਂ ਨਹੀਂ ਜਪਦਾ? ਜਦ ਐਡੀ ਬੜੀ ਚੀਜ਼ ਹੈ ਤਾਂ ਸੰਸਾਰ ਕਿਉਂ ਨਹੀਂ ਨਾਮ ਜਪਦਾ? ਮਹਾਰਾਜ ਕਹਿੰਦੇ ਮਰਦਾਨਿਆ, ਸੰਸਾਰ ਨੂੰ ਕਦਰ ਨਹੀਂ ਹੈ ਇਸ ਗੱਲ ਦੀ, ਉਹਨਾਂ ਦਾ ਮਨ ਨਹੀਂ ਮੰਨਦਾ, ਉਹ ਸਤਪੁਰਸ਼ਾਂ ਦੇ ਬਚਨ ਨਹੀਂ ਮੰਨਦੇ, ਆਪਣੀ ਅਕਲ ਨੂੰ ਉੱਪਰ ਰੱਖਦੇ ਨੇ, ਜੇ ਮੰਨ ਜਾਣ ਸਾਰਾ ਹੀ ਸੰਸਾਰ ਛੁੱਟ ਜਾਵੇ। ਕਹਿੰਦੇ ਮੰਨਦੇ ਨਹੀਂ ਹੈ। ਕਹਿੰਦੇ ਮਹਾਰਾਜ ਤੁਸੀਂ ਤਾਂ ਬਹੁਤ ਸਮਝਾਉਂਦੇ ਹੋ, ਕਾਰਨ ਕੀ ਹੈ? ਗੁਰੂ ਨਵੇਂ ਪਾਤਸ਼ਾਹ ਨੂੰ ਪੁੱਛਿਆ ਵੀ ਸੱਚੇ ਪਾਤਸ਼ਾਹ, ਨਾਮ ਦੀ ਮਹਿਮਾ ਆਪ ਵਰਣਨ ਕਰਦੇ ਹੋ, ਪਰ ਕਾਰਨ ਕੀ ਹੈ ਕਿ ਸੰਸਾਰ ਕਿਉਂ ਨਹੀਂ ਨਾਮ ਜਪਦਾ? ਜਦੋਂ ਐਡਾ ਬੜੀ ਚ ਹੈ ਵੀ ਇੱਕੋ ਵਾਰੀ ਕਹੇ ਤੇ ਛੁਟਕਾਰਾ ਹੋ ਜਾਂਦਾ, ਫਿਰ ਸੰਸਾਰ ਇਸ ਰਸਤੇ ਕਿਉਂ ਨਹੀਂ ਲੱਗਦਾ? ਮਹਾਰਾਜ ਕਹਿਣ ਲੱਗੇ ਪਿਆਰਿਓ, ਸੰਸਾਰ ਮਾਇਆ ਦੇ ਵਿੱਚ ਮੋਹਿਤ ਹੋਇਆ ਹੋਇਆ, ਪੁੱਤਰਾਂ ਦਿੱਤੀਆਂ ਚ ਜ਼ਮੀਨ ਜਾਇਦਾਦ ਆਪਣਾ ਮਾਇਆ ਮਾਇਆ, ਕਹਿੰਦੇ ਇਹਦੇ ਚ ਮੋਹਿਤ ਹੋਇਆ ਹੋਣ ਕਰਕੇ ਇਹਨੂੰ ਪਤਾ ਨਹੀਂ ਵੀ ਮੈਂ ਸੰਸਾਰ ਤੋਂ ਚਲੇ ਜਾਣਾ। ਜੇ ਕਿਤੇ ਇਹ ਗੱਲ ਇਹਦੇ ਮਨ ਵਿੱਚ ਆ ਜਾਵੇ ਫਿਰ ਤਾਂ ਇਹ ਨਾਮ ਜਪੇ। ਤੇ ਫਿਰ ਕਹਿਣ ਲੱਗੇ ਵੀ ਕਾਰਨ ਇਹ ਹੈ ਕਿ ਇਹ ਭੁੱਲਿਆ ਰਹਿੰਦਾ ਵੀ ਮੈਂ ਸੰਸਾਰ ਤੋਂ ਨਹੀਂ ਜਾਣਾ, ਬਾਕੀਆਂ ਨੂੰ ਮੋਢਿਆਂ ਤੇ ਚੱਕ ਚੱਕ ਕੇ ਲਿਆਈ ਜਾਂਦਾ, ਪਰ ਕਦੇ ਨਹੀਂ ਸੋਚਦਾ ਵੀ ਮੈਂ ਵੀ ਚਲਿਆ ਜਾਣਾ। ਜੇ ਇਹ ਸੋਚ ਆ ਜਾਵੇ ਫਿਰ ਤਾਂ ਬੰਦਾ ਹਰ ਵਕਤ ਨਾਮ ਜਪੇ ਵੀ ਮੈਂ ਤਾਂ ਜਾਣਾ ਹੀ ਹੈ, ਇਹ ਤਾਂ ਸੰਸਾਰ ਤੇ ਰਹਿਣਾ ਹੀ ਨਹੀਂ, ਜਾਂ ਰਹਿਣਾ ਨਾ ਹੀ ਇਹ ਜਗ ਤੱਕ ਆਇਤ ਗਰਵ ਹੁੰਦੀ ਹੈ। ਸੋ ਕਹਿੰਦੇ ਕਾਰਨ ਇਹ ਹੈ, ਪੜੋ ਪਿਆਰ ਨਾ।
ਮਰਨ ਪਛਾਣ ਦਾ ਝੂਠੇ ਲਾਲਚ ਲਾਲਚ ਲਾਗੇ।
ਸੰਸਾਰ ਤੋਂ ਜਾਣਾ ਭੁੱਲਿਆ ਹੋਣ ਕਰਕੇ ਇਹ ਪ੍ਰਭੂ ਦਾ ਨਾਮ ਨਹੀਂ ਕਰਦਾ, ਅੱਜ ਕੱਲ੍ਹ ਕਰਦਾ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦਾ, ਵਿਸ਼ੇ ਵਿਕਾਰਾਂ ਵੱਲ ਨੂੰ ਨੱਠ ਕੇ ਜਾਂਦਾ ਹੈ। ਚੰਗਿਆਈ ਆਲਕ ਕਰੇ ਵਰਿਆਈ ਹੋਏ ਸ਼ੇਰ, ਮਾੜਾ ਕੰਮ ਕਰਨਾ ਹੋਵੇ ਸ਼ੇਰ ਵਰਗੀ ਤਾਕਤ ਆ ਜਾਂਦੀ ਹੈ। ਅੰਮ੍ਰਿਤ ਵੇਲੇ ਜਾਗਣਾ ਹੋਵੇ ਕਹਿੰਦਾ ਮੇਰੇ 'ਤੇ ਤਾਂ ਉੱਠਿਆ ਨਹੀਂ ਜਾਂਦਾ। ਸੋ ਇਸ ਤਰ੍ਹਾਂ ਕਹਿੰਦੇ ਇਹ ਚੇਤਨਾ ਹੈ ਤੋ ਚੇਤ ਲੈਣ ਇਸ ਦਿਨ ਮੈਂ ਪ੍ਰਾਣੀ, ਕਹਿੰਦੇ ਦਿਨ ਰਾਤ ਲੱਗ ਕੇ ਆਪਣਾ ਕੰਮ ਕਰ ਲੈ ਜਿਹੜੇ ਕੰਮ ਨੂੰ ਤੂੰ ਕਰਨ ਵਾਸਤੇ ਹੈ। ਛਿਨ ਛਿਨੇ ਔਦ ਬਿਆਤ ਹੈ ਫੂਟੇ ਘੱਟ ਜਿਉਂ ਪਾਣੀ, ਜਿਵੇਂ ਘੜਾ ਫੁੱਟ ਜਾਵੇ ਉਹ ਤੇਲ ਦੇ ਵਿੱਚ ਹੀ ਸਾਰਾ ਪਾਣੀ ਖਤਮ ਹੋ ਜਾਂਦਾ। ਕਹਿੰਦੇ ਐਸੇ ਤਰ੍ਹਾਂ ਤੇਰੇ ਜਿਹੜੇ ਸਵਾਸ ਨੇ ਖਤਮ ਹੋ ਰਹੇ ਨੇ, ਕਿੰਨੀ ਤੇਜ਼ੀ ਨਾਲ ਹੋ ਰਹੇ ਨੇ। ਜੇ 75 ਸਾਲ ਦੀ ਉਮਰ ਹੋਵੇ ਤਾਂ ਆਦਮੀ ਨੂੰ 66,44,00,000 ਸਵਾਸ ਮਿਲਦੇ ਨੇ, ਜੇ 100 ਸਾਲ ਦੀ ਹੋਵੇ ਤਾਂ 88,66,00,000 ਸਵਾਸ ਹੋਇਆ ਕਰਦੇ। ਕਿਵੇਂ ਲੰਘ ਰਹੇ ਨੇ, 24,024 ਘੰਟਿਆਂ ਦੇ ਵਿੱਚ ਲੰਘ ਜਾਂਦਾ। ਕਹਿੰਦੇ ਇੰਨੀ ਤੇਜ਼ੀ ਦੇ ਨਾਲ ਇਹਦੇ ਸਵਾਸ ਖਤਮ ਹੋ ਜਾਂਦੇ ਨੇ, ਇਸ ਨੂੰ ਮੂਰਖ ਨੂੰ ਪਤਾ ਨਹੀਂ ਲੱਗਦਾ ਵੀ ਮੈਂ ਤਾਂ ਮੇਰੇ ਤਾਂ ਸਵਾਸ ਦੌੜੇ ਹੀ ਜਾ ਰਹੇ ਨੇ। ਫਿਰ ਮਹਾਰਾਜ ਕਹਿੰਦੇ ਪਿਆਰੇ ਹੋ ਹਰਗੁਣ ਕਹੇ ਨਾ ਗਾ ਬਈ ਮੂਰਖ ਗਿਆਨਾ, ਤੂੰ ਇੰਨਾ ਮੂਰਖ ਤੇ ਇਗਨੋਰੈਂਟ ਹੋ ਗਿਆ ਬਈ ਗੁਣ ਨਹੀਂ ਗਾਉਂਦਾ, ਵਿਸ਼ੇ ਵਿਕਾਰਾਂ 'ਚ ਪਿਆ ਹੋਇਆ, ਸ਼ਰਾਬਾਂ ਕਬਾਬਾਂ 'ਚ ਪਿਆ ਹੋਇਆ, ਸਰੀਰ ਨੂੰ ਬਰਬਾਦ ਕਰ ਰਿਹਾ। ਇਹ ਫਿਰ ਜਾ ਕੇ ਕੀ ਮੁੱਖ ਦਿਖਾਏਗਾ ਉੱਥੇ ਜਦੋਂ ਤੇਰਾ ਸਵਾਲ ਜਵਾਬ ਹੋ, ਦਰਗਾਹ 'ਚ ਤਾਂ ਪੁੱਛਣਾ ਹੀ ਪੁੱਛਣਾ। ਜੇ ਤੂੰ ਕਹੇ ਵੀ ਲੇਖਾ ਪੱਤਾ ਹੈ ਨਹੀਂ ਕਹੇ ਤੇ ਤਾਂ ਹਟ ਨਹੀਂ ਨਾ ਸਕਦਾ, ਇਹ ਤਾਂ ਹੈਗਾ ਹੀ। ਸਾਰੇ ਹੀ ਮਹਾਂਪੁਰਸ਼, ਦੁਨੀਆਂ ਭਰ ਦੇ ਮਹਾਂਪੁਰਸ਼, ਸਾਰੇ ਧਰਮ ਗ੍ਰੰਥ ਜੀਵ ਨੂੰ ਇਹ ਦੱਸਦੇ ਨੇ ਕਿ ਜਦੋਂ ਤੂੰ ਸਰੀਰ ਛੱਡ ਜਾਏਗਾ ਤੈਨੂੰ ਜਾ ਕੇ ਕੋਈ ਕੋਰਟ ਐਸੀ ਹੈ, ਦਰਗਾਹ ਐਸੀ ਹੈ ਜਿੱਥੇ ਲੇਖੇ ਦੇਣੇ ਪੈਣੇ ਨੇ। ਇਹ ਨਹੀਂ ਹੋ ਸਕਦਾ ਜੇ ਤੂੰ ਕਹੇ ਵੀ ਉੱਥੇ ਕੋਈ ਨਹੀਂ ਪੁੱਛਣ ਵਾਲਾ, ਇਹ ਤਾਂ ਗੱਲ ਨਹੀਂ ਹੋਇਆ ਕਰਦੀ। ਨਾਨਕ ਜੀ ਉਪਾਏ ਕੇ ਲਿਖਣਾਵੇ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵਾ ਕੱਢੇ ਜਜਮਾਲਿਆ, ਥਾਉਣਾ ਪਾਇਨ ਕੂੜਿਆ, ਮੋਹ ਕਾਲੇ ਦੋਜਿਤ ਚਾਲਿਆ, ਤੇਰੇ ਨਾਇ ਰੱਥੇ ਤੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਹਾਰਨਾ ਠੱਗਣ ਵਾਲਿਆਂ ਨੇ। ਲਿਖਣਾਵੇ ਧਰਮ ਬਹਾਲਿਆ। ਸੋ ਮਹਾਰਾਜ ਕਹਿੰਦੇ ਹਰਗੁਣ ਕਾਏ ਨਾ ਗਾ ਬਈ ਮੂਰਖ ਗਿਆਨਾ। ਮੂਰਖ ਦੀ ਬਾਤ ਸਮਝਣ ਵਾਸਤੇ ਇੱਕ ਰਾਜਾ ਸੀ, ਉਹਦੀ ਰਾਣੀ ਰੋਜ਼ ਸਮਝਾਇਆ ਕਰੇ ਸ਼ਾਮ ਨੂੰ ਕਿ ਰਾਜਨ ਦੇਖੋ ਇਹ ਜਿਹੜਾ ਮਨੁੱਖਾ ਜਨਮ ਪ੍ਰਾਪਤ ਹੋਇਆ ਇਹ ਪ੍ਰਭੂ ਦਾ ਨਾਮ ਜਪਣ ਵਾਸਤੇ ਆਇਆ, ਤੇ ਤੁਸੀਂ ਰਾਜ ਵੀ ਕਰੋ ਤੇ ਪਰਮੇਸ਼ੁਰ ਦਾ ਭਜਨ ਵੀ ਕਰੋ, ਅੰਮ੍ਰਿਤ ਵੇਲੇ ਉੱਠਿਆ ਕਰੋ ਤੇ ਧਿਆਨ ਲਾਇਆ ਕਰੋ। ਉਹ ਬਚਨ ਸੁਣਨੇ ਮਨ ਵਿੱਚ ਬੈਠ ਜਾਣੇ, ਕਹਿਣਾ ਰਾਣੀ ਸਾਹਿਬ ਆ ਮੈਨੂੰ ਅੰਮ੍ਰਿਤ ਵੇਲੇ ਅੱਜ ਜਗਾ ਦੇਈ ਜਾਂ ਤੂੰ ਉੱਠ ਦੇਣੀ ਹੈ। ਉਹ ਰਾਣੀ ਨੇ ਉੱਠ ਕੇ ਆਵਾਜ਼ ਦੇਣੀ, ਇਹਨੇ ਕੱਪੜਾ ਲੈ ਕੇ ਹੋਰ ਪੈ ਜਾਣਾ। ਕਰਦੇ ਕਰਦੇ 6 ਸਾਲ ਲੰਘ ਗਏ। 6 ਸਾਲ ਬਾਅਦ ਇੱਕ ਦਿਨ ਰਾਣੀ ਕਹਿਣ ਲੱਗੀ ਕਿ ਮਹਾਰਾਜ ਗੁਸਤਾਖੀ ਮਾਫ਼, ਆਹ ਤੁਹਾਡਾ ਕੰਮ ਤਾਂ ਮੂਰਖਾਂ ਵਾਲਾ, ਮੈਨੂੰ 6 ਸਾਲ ਹੋ ਗਏ ਤੁਹਾਨੂੰ ਕਹਿੰਦੇ, ਉਹਨੂੰ 6 ਸਾਲ ਬੀਤ ਗਏ ਅਤੇ ਪਰਮੇਸ਼ੁਰ ਦਾ ਤੁਸੀਂ ਇੱਕ ਸਕਿੰਟ ਵਾਸਤੇ ਵੀ ਨਹੀਂ ਨਾਮ ਜਪਿਆ। ਕਹਿੰਦਾ ਮੈਂ ਮੂਰਖ ਹਾਂ, ਕਹਿੰਦੀ ਮੈਂ ਨਹੀਂ। ਕਹਿੰਦੀ ਸਾਰੇ ਜਿੰਨੇ ਮਹਾਂਪੁਰਸ਼ ਨੇ ਉਹਨਾਂ ਦੇ ਜਵਾਨੀ ਇਹ ਗੱਲ ਆਉਂਦੀ ਆ ਵੀ ਮੂਰਖ ਹੈ ਉਹ ਜਿਹੜਾ ਆਪਣਾ ਅੱਗਾ ਨਹੀਂ ਸੰਭਾਲਦਾ, ਦੁੱਖਾਂ ਦੇ ਵਿੱਚ ਆਪਣੀ ਜ਼ਿੰਦਗੀ ਪਾਉਂਦਾ। ਸਵੇਰੇ ਆ ਕੇ ਕੋਰਟ ਦੇ ਵਿੱਚ ਪ੍ਰਾਈਮ ਮਿਨਿਸਟਰ ਨੂੰ ਬੁਲਾ ਕੇ ਕਹਿਣ ਲੱਗਿਆ ਵੀ ਮੇਰੇ ਰਾਜ ਵਿੱਚ ਕਿੰਨੇ ਕੁ ਮੂਰਖ ਨੇ। ਉਹ ਕਹਿੰਦਾ ਮਹਾਰਾਜ ਇਹ ਤਾਂ ਮੈਂ ਦੋਵੇਂ ਹੱਥ ਬੰਨ ਕੇ ਆਪਦੇ ਚਰਨਾਂ 'ਚ ਬੇਨਤੀ ਕਰਦਾ ਕਿ ਕਿਰਪਾ ਕਰਕੇ ਸਵਾਰ ਉਲਟਾ ਕਰ ਦਿਓ। ਕਹਿੰਦੇ ਕਿਵੇਂ? ਕਹਿੰਦੇ ਐਂ ਪੁੱਛ ਲਓ ਵੀ ਸਿਆਣੇ ਕਿੰਨੇ ਆ, ਉਹ ਤਾਂ ਮੈਂ ਦੱਸ ਦੂੰਗਾ, ਲੇਕਿਨ ਮੂਰਖਾਂ ਦਾ ਤਾਂ ਸਾਰਾ ਸੰਸਾਰ ਭਰਿਆ ਹੀ ਮੂਰਖਾਂ ਦਾ। ਕੋਈ ਹੋਇਆ ਬੁੱਧੀਮਾਨ ਆਪਣਾ ਕੰਮ ਡਰੱਗ ਖਾਂਦਾ, ਹੁਣ ਦੱਸੋ ਸਿਆਣਾ ਉਹਨੂੰ ਕੋਈ ਕਹੂਗਾ? ਬਰਬਾਦ ਕਰਦਾ, ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਤ੍ਰੋਹ, ਇਹਨਾਂ ਜਜ਼ਬਿਆਂ ਦੇ ਅੰਦਰ ਆਪਣਾ ਜੀਵਨ ਬਰਬਾਦ ਕਰਦਾ। ਕਹਿੰਦੇ ਉਹ ਸਿਆਣਾ ਤਾਂ ਨਹੀਂ ਨਾ ਹੋਇਆ ਕਰਦਾ? ਕਹਿੰਦੇ ਨਹੀਂ ਨਹੀਂ, ਮੈਂ ਇੱਕ ਸਭਾ ਬਣਾਉਣੀ ਚਾਹੁੰਦਾ, ਕਿਉਂਕਿ ਯੂਨੀਅਨਾਂ ਸਾਰਿਆਂ ਦੀਆਂ ਬਣੀਆਂ ਹੋਈਆਂ ਅਤੇ ਮੂਰਖਾਂ ਦੀ ਨਹੀਂ ਕਿਸੇ ਨੇ ਬਣਾਈ, ਅਤੇ ਮੈਂ ਦੇਖਣਾ ਚਾਹੁੰਦਾ ਵੀ ਕਿੰਨੇ ਕੁ ਮੂਰਖ। ਤੁਸੀਂ ਸਾਰੇ ਸਰਵੇ ਕਰੋ, ਆਹ ਮੇਰੀ ਸੋਟੀ ਹੈ ਕੁੰਡੀ ਸੋਨੇ ਦੇ ਮੁੱਠੇ ਵਾਲੀ, ਇਹ ਉਹਨੂੰ ਦੇਣੀ ਹੈ ਜਿਹੜਾ ਸਾਰਿਆਂ ਨਾਲੋਂ ਵੱਧ ਹੋਵੇਗਾ। ਹੁਕਮ ਆ ਗਿਆ, ਹੇਠਲੇ ਕਰਮਚਾਰੀਆਂ ਤੱਕ ਲਿਸਟਾਂ ਬਣਨੀਆਂ ਸ਼ੁਰੂ ਹੋ ਗਈਆਂ, ਨੱਠ ਨੱਠ ਲਵਾਉਂਦੇ ਨੇ ਆਪਣਾ ਨਾਮ ਬਈ ਰਾਜੇ ਨੇ ਮੰਗਿਆ, ਪਤਾ ਨਹੀਂ ਕੋਈ ਜ਼ਕੀਰ ਜ਼ਿਆਦਾ ਦੇ ਦਊਗਾ। ਸੋ ਚੱਲਦੇ ਚੱਲਦੇ ਇੱਕ ਪਰਿਵਾਰ ਦੇ ਵਿੱਚ ਜਦੋਂ ਪੁੱਛਿਆ ਵੀ ਤੁਹਾਡੇ ਕੋਈ ਮੂਰਖ ਹੈ, ਉਹ ਕਹਿੰਦੇ ਅਸੀਂ ਤਾਂ ਸਾਰੇ ਹੀ ਹਾਂ। ਕਹਿੰਦੇ ਤੁਸੀਂ ਕਿਵੇਂ ਆ? ਉਹ ਜਿਹੜਾ ਬਜ਼ੁਰਗ ਸੀ ਕਹਿਣ ਲੱਗਿਆ, ਮੈਂ ਹਲ ਚਲਾਉਂਦਾ ਸੀ ਖੇਤ ਵਿੱਚ ਅਤੇ ਉੱਥੇ ਮੈਨੂੰ ਖਬਰ ਲੱਗੀ ਕਿ ਸਾਡਾ ਜਿਹੜਾ ਸਭ ਤੋਂ ਨੇੜੇ ਦਾ ਰਿਸ਼ਤੇਦਾਰ ਇਹਦਾ ਮਾਮਾ ਬੱਚਿਆਂ ਦਾ ਉਹ ਚੜ੍ਹਾਈ ਕਰ ਗਿਆ। ਕਹਿੰਦੇ ਪਿੰਡ ਨਾਲੇ ਸੀਗਾ, ਬਹੁਤੀ ਦੂਰ ਨਹੀਂ ਸੀ, ਜੁੜਵਾਂ ਹੀ ਸੀ, ਅਤੇ ਮੈਂ ਵੱਡੇ ਮੁੰਡੇ ਨੂੰ ਕਿਹਾ ਕਿ ਬੇਟਾ ਤੂੰ ਜਾ ਕੇ ਉੱਥੇ ਪਰਚਾਉਣੀ ਕਰਿਆ। ਮੈਂ ਕੰਮ ਕਰਦਾ ਸੀ, ਇਹਨੂੰ ਭੇਜਤਾ। ਕਹਿੰਦਾ ਜਿਸ ਵਕਤ ਇਹ ਭੇਜਿਆ ਵਾਪਸ ਆ ਗਿਆ, ਮੈਂ ਕਿਹਾ ਬੇਟਾ ਕੀ ਕਿਹਾ ਸੀ ਤੈਂ? ਕਹਿੰਦਾ ਬਾਪੂ ਮੈਂ ਤਾਂ ਕੁਛ ਨਹੀਂ ਕਿਹਾ। ਕਹਿੰਦੇ ਕਿਹਾ ਨਹੀਂ ਤੈਂ ਕੋਈ ਗੱਲ? ਕਹਿੰਦਾ ਨਾ। ਕਹਿੰਦੇ ਫਿਰ ਤੂੰ ਮੂਰਖੇ ਨਿਕਲਿਆ, ਮੈਂ ਤੈਨੂੰ ਕਾਹਦੇ ਵਾਸਤੇ ਭੇਜਿਆ ਸੀ, ਇੰਨਾ ਨੇੜੇ ਦਾ ਸਾਕ ਹੈ। ਉਹ ਛੋਟੇ ਨੂੰ ਆਗ ਮਾਰ ਲਈ, ਕਹਿੰਦੇ ਲੈ ਤੂੰ ਜਾ ਗੁੱਸੇ ਹੋ ਜਾਣਗੇ ਆਪਣੇ ਨਾਲ। ਕਹਿੰਦਾ ਬਾਪੂ ਮੈਂ ਤਾਂ ਕਦੇ ਗਿਆ ਨਹੀਂ, ਮੈਂ ਉੱਥੇ ਕਹੂੰਗਾ ਕੀ? ਕਹਿੰਦੇ ਕਹਿਣਾ ਕਿਤਾਬ 'ਚ ਲਿਖਿਆ ਹੋਇਆ, ਜਿਵੇਂ ਲੋਕ ਕਹਿੰਦੇ ਨੇ ਉਸ ਤਰ੍ਹਾਂ ਤੂੰ ਕਹਿ ਦੀ। ਉਹ ਗਾਹਾਂ ਜਦ ਗਿਆ ਤਾਂ ਗਲੀ ਦੇ ਮੋੜ ਦੇ ਉੱਤੇ ਦੁਸ਼ਮਣੀ ਵਾਲੇ ਬੰਦੇ ਖੜ੍ਹੇ ਸੀ, ਆਪਸ 'ਚ ਗੱਲਾਂ ਕਰਦੇ ਸੀ। ਇਹ ਨੇੜੇ ਹੋ ਕੇ ਸੁਣਨ ਲੱਗ ਗਿਆ, ਕਹਿੰਦੇ ਬਈ ਇਹਦਾ ਫਾ ਵੱਢਿਆ ਗਿਆ, ਹੁਣ ਸਵਾਦ ਆਓ। ਬੜਾ ਮਾੜਾ ਸੀ, ਪਿੰਡ ਨੂੰ ਦੁਖੀ ਕਰਿਆ ਪਿਆ ਸੀ। ਕਹਿੰਦੇ ਹੁਣ ਦੇਖਾਂਗੇ ਇਹਨਾਂ ਨੂੰ ਅਤੇ ਹੁਣ ਇਹਨਾਂ ਨੂੰ ਪਤਾ ਲੱਗੇਗਾ। ਬਹੁਤ ਵਧੀਆ ਹੋ ਗਏ, ਮਨ ਦੀ ਖੁਸ਼ੀ ਹੋ ਗਈ ਸਾਡੇ ਮਨ ਦੇ। ਕਈ ਬੰਦੇ ਐਸੇ ਹੁੰਦੇ ਨੇ। ਇਹਨੇ ਗੱਲ ਯਾਦ ਕਰ ਲਈ ਅਤੇ ਉੱਥੇ 4-5 ਪਿੰਡਾਂ ਦੀਆਂ ਮਕਾਨਾਂ ਆਈਆਂ ਬੈਠੀਆਂ ਹੈ, ਇੱਕਦਮ ਖੜਾ ਹੋ ਗਿਆ ਹੱਥ ਜੋੜ ਕੇ। ਕਹਿੰਦੇ ਭਰਾਵੋ ਫਿਰ ਤਾਂ ਮੈਂ ਭੁੱਲ ਜੂੰ, ਮੇਰੇ ਵੀ ਗੱਲ ਸੁਣ। ਸਾਰਿਆਂ ਨੇ ਧਿਆਨ ਉੱਧਰ ਦੇਤਾ। ਕਹਿੰਦਾ ਬਹੁਤ ਵਧੀਆ ਹੋ ਗਿਆ, ਇਹਦਾ ਫਾਹ ਵੱਢ ਹੋਇਆ ਸਾਡੇ ਮਾਮੇ ਦਾ। ਕਹਿੰਦਾ ਇਹਨੇ ਪਿੰਡ ਦੁਖੀ ਕਰਿਆ ਪਿਆ ਸੀ। ਕਹਿੰਦੇ ਹੁਣ ਇਹਨਾਂ ਨੂੰ ਪਤਾ ਲੱਗੂ, ਹੁਣ ਬਦਲੇ ਲਵਾਂਗੇ। ਤੇ ਉਹ ਫੜ ਲਿਆ, ਫੜ ਕੇ ਕੁੱਟਿਆ। ਕਹਿੰਦੇ ਆਹ ਕਿਹਾ ਜਿਹਾ ਬੰਦਾ ਆ ਗਿਆ। ਉਹ ਪਿਓ ਦੇ ਕੋਲ ਆ ਗਿਆ, ਕਹਿੰਦਾ ਕੀ ਗੱਲ? ਕਹਿੰਦਾ ਮੇਰੇ ਤੇ ਮਾਰ, ਉਹਨਾਂ ਨੇ ਮੈਨੂੰ ਮਾਰਿਆ। ਕਹਿੰਦੇ ਕਿਉਂ? ਕਹਿੰਦਾ ਮੈਂ ਤੈਂ ਕਿਹਾ ਸੀ ਨਾ ਵੀ ਜਿਵੇਂ ਲੋਕ ਕਹਿੰਦੇ ਹੋਣਗੇ ਉਹੀ ਗੱਲ ਕਹਿ ਦੀ। ਕਹਿੰਦਾ ਮੈਂ ਰਸਤੇ 'ਚ ਸੁਣ ਲਈ ਸੀ, ਮੈਂ ਉਹੀ ਗੱਲ ਕਹਿ ਦੀ। ਜਦ ਗੱਲ ਸੁਣੀ, ਕਹਿੰਦਾ ਤੂੰ ਤਾਂ ਪਹਿਲੇ ਨਾਲੋਂ ਵੀ ਵੱਧ ਮੂਰਖ ਹੈ, ਆ ਫੜੋ ਹਾਲ। ਕਹਿੰਦਾ ਮੈਂ ਜਾਣਾ। ਉਹ ਜਿਵੇਂ ਪੁਰਾਣੀ ਕੋਲ ਹੈ ਨਾ, ਪੈਰ ਧੋਤੇ ਪਰਨਾ ਕੋਲ ਹੀ ਹੈ, ਜਾ ਕੇ ਅਜੇ ਬੈਠੇ ਹੀ ਨੇ ਸਾਰੇ, ਜਾ ਕੇ ਫਤਿਹ ਬੁਲਾਈ। ਕਹਿੰਦਾ ਭਰਾਵੋ ਮੇਰੀ ਗੱਲ ਸੁਣੋ। ਕਹਿੰਦਾ ਮੈਂ ਪਹਿਲਾਂ ਵੱਡਾ ਭੇਜਿਆ, ਕਹਿੰਦਾ ਉਹਨੇ ਕੁਛ ਨਹੀਂ ਗੱਲ ਕਰੀ। ਦੂਆ ਭੇਜਿਆ ਤੁਸੀਂ ਸਾਰਿਆਂ ਨੇ ਹੀ ਸੁਣਿਆ, ਆਹ ਦੇਖੋ ਮੈਂ ਗੱਲ 'ਚ ਪੱਲਾ ਪਾ ਕੇ ਮਾਫ਼ੀ ਮੰਗਦਾ। ਕਹਿੰਦਾ ਹੁਣ ਤਾਂ ਮੈਨੂੰ ਕਰ ਦਿਓ ਮਾਫ਼, ਜਾਂ ਤੁਹਾਡਾ ਕੋਈ ਹੋਰ ਮਰਿਆ ਨਾ ਤਾਂ ਮੈਂ ਹੀ ਮਕਾਨ ਆਇਆ ਕਰੂੰ। ਕਹਿੰਦੇ ਇਹ ਤਾਂ ਸਾਰੇ ਹੀ ਮੂਰਖ ਨੇ। ਕਹਿੰਦੇ ਨਾਂ ਲਿਖ ਲਓ ਸਾਡਾ। ਕਹਿੰਦੇ ਐਂ ਮਹਾਰਾਜ, ਸਾਡੇ ਟੱਬਰ ਨੂੰ ਮੂਰਖਾਂ ਦਾ ਟੱਬਰ ਕਹਿੰਦੇ। ਰਾਜੇ ਕੋਲ ਆ ਗਏ, ਚਲਦੇ ਚਲਦੇ ਲਿਖ ਲਿਖਾ ਕੇ ਕਹਿੰਦੇ ਮਹਾਰਾਜ ਦੇ ਵੀ ਬਿਆਨ ਲੈ ਲਈਏ। ਉਹ ਬਿਮਾਰ ਸੀ, ਜਦ ਬਿਆਨ ਲੈਣ ਲੱਗੇ ਇਜਾਜ਼ਤ ਮਿਲ ਗਈ, ਕਹਿਣ ਲੱਗੇ ਮਹਾਰਾਜ ਤੁਸੀਂ ਕਿੱਥੇ ਜਾ ਰਹੇ ਹੋ? ਕਹਿੰਦੇ ਪਤਾ ਨਹੀਂ। ਹਕੀਮਾਂ ਨੇ ਕਹਿਤਾ ਵੀ ਹੁਣ ਤਾਂ ਇਹ ਥੋੜ੍ਹੀ ਦੇਰ ਆ, ਜਾਣ ਵਾਲਾ ਹੀ ਹੈ। ਕਹਿੰਦੇ ਤੁਹਾਡੇ ਨਾਲ ਖਜ਼ਾਨਾ ਜਾਊ? ਕਹਿੰਦੇ ਨਹੀਂ। ਕਹਿੰਦੇ ਬੋਡੀਗਾਰਡ? ਕਹਿੰਦੇ ਨਹੀਂ। ਕਹਿੰਦੇ ਰਾਣੀਆਂ? ਕਹਿੰਦੇ ਨਹੀਂ। ਫੌਜ ਜਾਊ ਤੁਹਾਡੇ ਨਾਲ? ਕਹਿੰਦੇ ਨਹੀਂ। ਫਿਰ ਆ ਜਿਹੜੇ ਸੋਹਣੇ ਬਸਤਰ ਨੇ, ਗਹਿਣੇ ਨੇ, ਇਹ ਜਾਣਗੇ? ਕਹਿੰਦੇ ਨਹੀਂ। ਆ ਮੈਲ ਵਾਲੀਆਂ? ਕਹਿੰਦੇ ਕੁਛ ਨਹੀਂ ਜਾਣਾ, ਮੈਂ ਤਾਂ ਇਕੱਲੇ ਨੇ ਜਾਣਾ। ਕਹਿੰਦੇ ਕਿੱਥੇ ਜਾਣਾ? ਕਹਿੰਦਾ ਇਹ ਵੀ ਮੈਨੂੰ ਪਤਾ ਨਹੀਂ ਕਿੱਥੇ ਜਾਣਾ, ਜਾਣਾ ਹੈਗਾ। ਕਹਿਣ ਲੱਗੇ ਫਿਰ ਆ ਸਾਰੀ ਜ਼ਿੰਦਗੀ ਏਦਾਂ ਰੌਲਾ ਰੱਪਾ ਦੁਨੀਆਂ ਦੇ ਨਾਲ ਫੌਜਾਂ ਚੜ੍ਹ ਚੜ੍ਹ ਕੇ ਮਾਰ ਦਿੱਤਾ, ਤੇ ਤੇਰੇ ਨਾਲ ਤਾਂ ਕੁਛ ਵੀ ਨਹੀਂ ਜਾਂਦਾ। ਕਬੀਰ ਹੈ ਤਨ ਜਾਏਗਾ, ਸਕੋ ਤੋ ਲਿਓ ਬਹੋਰ, ਨਾਂਗੇ ਪਾਵੋ ਤੇ ਗਏ ਜਿਨਕੇ ਲੱਖ ਕਰੋੜ, ਸੌ ਸੌ ਖਰਬ ਰੁਪਈਏ ਵਾਲੇ ਵੀ ਖਾਲੀ ਹੱਥ ਕਹਿੰਦੇ। ਕਹਿੰਦੇ ਫਿਰ ਸਾਰਿਆਂ ਨਾਲੋਂ ਮੂਰਖ ਤੂੰ ਹੀ ਹੈ, ਆਹ ਛੱਟੀ ਫੜ ਲੈ ਤੂੰ ਹੀ, ਤੈਨੂੰ ਇਹ ਪ੍ਰਧਾਨ ਬਣਾਉਣਾ। ਮਹਾਰਾਜ ਕਹਿੰਦੇ ਨਹੀਂ ਨਹੀਂ, ਚੋਣ ਗਲਤ ਹੈ ਪਿਆਰਿਓ। ਤੇ ਮਹਾਰਾਜ ਤੁਸੀਂ ਹੋਰ ਦੱਸੋਗੇ? ਮਹਾਰਾਜ ਕਹਿੰਦੇ ਹਾਂ, ਤੁਹਾਨੂੰ ਦੱਸਦੇ ਹਾਂ, ਕਈ ਕਿਸਮ ਦੇ ਮੂਰਖ ਨੇ। ਇੱਕ ਤਾਂ ਪੜ੍ਹੇ ਹੋਏ ਮੂਰਖ ਹੋਇਆ ਕਰਦੇ ਨੇ, ਪੜ੍ਹਿਆ ਮੂਰਖ ਆਖੀ ਹੈ ਜਿਸ ਵਿੱਚ ਲੱਭ ਲੋਭ ਹੰਕਾਰ। ਪੜ੍ਹਤਾ ਗਿਆ ਨਾ ਲੋਭ ਨੂੰ ਰੋਕ ਸਕਿਆ, ਨਾ ਹੰਕਾਰ ਨੂੰ, ਨਾ ਕਾਮ ਨੂੰ, ਨਾ ਕ੍ਰੋਧ ਨੂੰ, ਨਾ ਮੋਹ ਨੂੰ, ਨਾ ਵੈਰ ਦੇ ਵਿੱਚੋਂ ਨਿਕਲ ਸਕਿਆ, ਨਾ ਕੋਈ ਪਰਮੇਸ਼ਰ ਦਾ ਭਜਨ ਕਰਿਆ। ਕਹਿੰਦੇ ਇੱਕ ਤਾਂ ਉਹ ਹੁੰਦੇ ਨੇ, ਦੂਸਰੇ ਉਹ ਹੁੰਦੇ ਨੇ, ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ। ਜਿਹੜਾ ਨਾਮ ਚ ਵਿਸ਼ਵਾਸ ਨਹੀਂ ਨਾ ਲਿਆਉਂਦਾ, ਐਡਾ ਬੜਾ ਨਾਮ ਪਰਮੇਸ਼ਰ ਦਾ ਕੀਮਤੀ, ਕਹਿੰਦੇ ਉਹ ਸਰਦਾਰ ਹੈ ਮੂਰਖਾਂ ਦਾ। ਉਸ ਨਾਮ ਨੇ ਇੱਕ ਵਾਰ ਕਹੇ ਹੋਏ ਨੇ ਇਹਦਾ ਛੁਟਕਾਰਾ ਕਰਾ ਦੇਣਾ। ਤੋ ਮਹਾਰਾਜ ਕਹਿੰਦੇ ਪਿਆਰੇ ਹੋ, ਹਰ ਗੁਣ ਕਾਹੇ ਨਾ ਗਾਵੇ, ਮੂਰਖ ਅਗਿਆਨ। ਐਡੇ ਮੂਰਖ ਤੇ ਅਗਿਆਨੀ ਬਣ ਗਏ, ਤੁਸੀਂ ਤਾਂ ਬੰਦੇ ਬੜੇ ਚੰਗੇ ਹੋ। ਬੜੀ ਸਾਨੂੰ ਮਹਾਰਾਜ ਨੇ ਝਿੜਕ ਮਾਰੀ ਹੈ ਇਹਦੇ ਉੱਤੇ। ਝੂਠੇ ਲਾਲਚ ਲੱਗ ਕੇ ਨਹੀਂ ਮਰਨ ਪਛਾਣਨਾ ਹੈ, ਅੱਜ ਹੁਣ ਕੁਛ ਵਿਗੜਿਓ ਨਹੀਂ। ਕਹਿੰਦੇ ਜਿਹੜਾ ਪਹਿਲਾਂ ਲੰਘਿਆ ਲੰਘਿਆ, ਅੱਜ ਤੋਂ ਲੱਗ ਜਾਓ, ਕੁਛ ਨਹੀਂ ਵਿਗੜਿਆ ਤੁਹਾਨੂੰ। ਜੇ ਅਜਾ ਮਾਲ ਇੱਕ ਵਾਰੀ ਕਹਿ ਕੇ ਲੰਘ ਸਕਦਾ ਹੈ ਤਾਂ ਅਸੀਂ ਵੀ ਲੰਘ ਸਕਦੇ। ਇਹਦੇ ਚ ਨਹੀਂ ਆ ਵੀ ਮੈਨੂੰ ਬੁਢਾਪਾ ਆ ਗਿਆ, ਨਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋਈ ਚਿੱਤ ਧਰੇ ਆਪਣਾ ਲਾਇਆ ਪਿਰਮ ਨਾ ਲੱਗੇ, ਜੇ ਲੋਚਿਆ ਸਭ ਕੋਏ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈਂਦੇ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਧੌਲਿਆਂ ਦਾ ਨਾ ਤੂੰ ਡਰ। ਤੈਨੂੰ ਹੁਣ ਵੀ ਪਰਮੇਸ਼ਰ ਮਿਲ ਸਕਦਾ ਜੇ ਤੂੰ ਆਪਣਾ ਇਰਾਦਾ ਕਰ ਲੈ, ਕੋਈ ਔਖਾ ਨਹੀਂ, ਰੱਬ ਤੇਰੇ ਨਾਲ ਰਹਿੰਦਾ, ਕੋਲ ਰਹਿੰਦਾ। ਇੱਕ ਮਾੜਾ ਜਿਹਾ ਪੜਦਾ ਪਿਆ ਹੋਇਆ, ਹਾਂ ਹਾਂ ਭੀਤ ਪਿਓ ਹੈ ਵਿੱਚੋਂ, ਸੁੰਤ ਦੇਸ਼ ਨਿਕਟਾਇਓ, ਨਾਲ ਰਹਿੰਦਾ ਉਹ, ਨਾਲ ਰਹਿੰਦੇ। ਕੰਧ ਬਣੀ ਹੋਈ ਹੈ, ਪੂਰੇ ਗੁਰੂ ਦੀ ਸ਼ਰਨ ਲੈ ਲੈ, ਗੁਰੂ ਨੇ ਨਾਮ ਦੇ ਦੇਣਾ, ਨਾਮ ਨੇ ਕੰਧ ਤੋੜ ਦੇਣੀ ਹੈ, ਤੈਨੂੰ ਰੱਬ ਮਿਲ ਜਾਣਾ। ਸੋ ਇਸ ਤਰ੍ਹਾਂ ਕਹਿੰਦੇ ਅਜੂ ਕੁਛ ਵਿਗੜਿਓ ਨਹੀਂ, ਜੋ ਪ੍ਰਭ ਗੁਣ ਹਰ ਗੁਣ ਗਾਵੈ, ਕਹੋ ਨਾਨਕ ਤੇ ਭਜਨ ਤੈ ਨਿਰਭੈ ਬਲ। ਕਹਿੰਦੇ ਮਰਦਾਨਿਆਂ ਇਹ ਮਰਨਾ ਨਹੀਂ ਪਛਾਣਦਾ, ਇਸ ਕਰਕੇ ਨਾਮ ਦੀ ਮਹਿਮਾ ਨੂੰ ਨਹੀਂ ਜਾਣਦਾ। ਮਹਾਰਾਜ ਤੁਸੀਂ ਕਹਿੰਦੇ ਸਮਝਾਉਂਦੇ ਹੋ, ਜਦ ਸਮਝਾਉਂਦੇ ਹੋ ਜਦ ਤਾਂ ਸਾਰੇ ਜਾਣਦੇ ਨੇ, ਜਦ ਤੁਸੀਂ ਮਹਾਰਾਜ ਦੇ ਪਾਸੇ ਹੁੰਦੇ ਹੋ ਸਭ ਭੁੱਲ ਜਾਂਦੇ। ਮੈਨੂੰ ਇਹ ਗੱਲ ਸਮਝਾਓ। ਮਹਾਰਾਜ ਕਹਿੰਦੇ ਚੰਗਾ, ਤੈਨੂੰ ਪ੍ਰੈਕਟੀਕਲੀ ਸਮਝਾਵਾਂਗੇ। ਜਾਂਦੇ ਜਾਂਦੇ ਮਹਾਰਾਜ ਕਹਿਣ ਲੱਗੇ, ਦੇਖ ਮਰਦਾਨਿਆਂ, ਉਹ ਸਾਹਮਣੇ ਵੱਡਾ ਨਗਰ ਆ ਗਿਆ ਤੇ ਉਹਦੀਆਂ ਉੱਚਲੀਆਂ ਉੱਚੀਆਂ ਬਿਲਡਿੰਗਾਂ ਦੀਆਂ ਮਮਟੀਆਂ ਨਜ਼ਰ ਆਉਂਦੀਆਂ। ਅਸੀਂ ਤਾਂ ਇੱਥੇ ਬੈਠਦੇ ਹਾਂ ਤੇ ਤੂੰ ਜਾ ਪ੍ਰਸ਼ਾਦ ਪਾਣੀ ਛਕਿਆ। ਹੱਸਣ ਲੱਗ ਗਿਆ ਮਰਦਾਨਾ, ਕਹਿੰਦੇ ਮਹਾਰਾਜ